ਹੁਕਮ ਕੀ ਆ? ਸਿੰਘ ਸਾਹਿਬ ਜੀ ਨੇ ਸਤਸੰਗ ਜੀ ਦੱਸ ਦਿੱਤਾ ਆਪਾਂ ਨੂੰ ਚੰਗੀ ਤਰ੍ਹਾਂ, ਸਤਿਕਾਰ ਦੀ ਗੱਲ ਉਹਨਾਂ ਨੇ ਕੀਤੀ ਸੀ। ਇੱਕ ਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਮੈਂ ਫਤਿਹ ਬੁਲਾ ਦੇਣੀ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਿਵੇਂ ਕਰਨਾ। ਆਪਣੀ ਥਾਂ ਤੇ ਕਲਗੀਧਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਏਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਈਸਵੀ 1708 ਤੇ ਬਿਕਰਮੀ 1765 ਵਿੱਚ ਕੱਤਕ ਸੁਦੀ ਦੂਜ ਨੂੰ ਸਾਧ ਸੰਗਤ ਜੀ ਮਹਾਰਾਜ ਨੇ ਆਪ ਪਰਿਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਤੇ ਉਸ ਵੇਲੇ ਬਚਨ ਕੀਤੇ ਸਨ, ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰਨੀ ਆ ਵੀ ਉਸ ਮਹਾਰਾਜ ਜੀ ਦੇ ਸਾਧ ਸੰਗਤ ਜੀ ਹੁਕਮ ਨੂੰ, ਕਿਉਂਕਿ ਸਭ ਸਿੱਖਣ ਕੋ ਹੁਕਮ ਹੈ। ਮਹਾਰਾਜ ਨੇ ਹੁਕਮ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ, ਕਿੰਨਾ ਕੁ ਮੰਨਣਾ? ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਸਾਧ ਸੰਗਤ ਜੀ ਆਏ ਅੰਮ੍ਰਿਤਸਰ ਲਾਹੌਰੋਂ ਚੱਲ ਕੇ, ਬਾਹਰ ਬਾਗ ਵਿੱਚ ਉਹਨਾਂ ਨੇ ਉਤਾਰਾ ਕੀਤਾ। ਉਸ ਵੇਲੇ ਦਰਬਾਰ ਸਾਹਿਬ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੇ ਅੰਦਰ ਕਥਾ ਚੱਲਦੀ ਸੀ ਤੇ ਕਥਾ ਕਰਦੇ ਸਨ ਗਿਆਨੀ ਸੰਤ ਸਿੰਘ ਜੀ ਮੁਖੀ ਦਮਦਮੀ ਟਕਸਾਲ ਤੇ ਮਹਾਰਾਜਾ ਰਣਜੀਤ ਸਿੰਘ ਦਾ ਬੰਦਾ ਸੁਨੇਹਾ ਲੈ ਕੇ ਆਇਆ ਵੀ ਗਿਆਨੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਆਏ ਆ ਤੇ ਤੁਹਾਨੂੰ ਉਹਨਾਂ ਨੇ ਯਾਦ ਕੀਤਾ, ਤੁਸੀਂ ਆਇਓ। ਉਹਨਾਂ ਨੇ ਆਖਿਆ ਮੇਰੀ ਗੱਲ ਸੁਣ, ਕਥਾ ਦਾ ਸਮਾਂ ਹੋ ਗਿਆ, ਮੈਂ ਕਥਾ ਕਰਨ ਵਾਸਤੇ ਚੱਲਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਵੀ ਜਦੋਂ ਮੈਂ ਆਪਣੇ ਸਾਹਿਬ ਦੀ ਵਡਿਆਈ ਕਰ ਤੁਰਿਆ ਜਾਂਦਾ ਹੋਵਾਂ, ਦੁਬਾਰਾ ਮੈਨੂੰ ਰਸਤੇ ਚੋਂ ਰੋਕ ਕੇ ਕਦੀ ਸੁਨੇਹਾ ਨਹੀਂ ਦੇਣਾ। ਤੇ ਏਦਾਂ ਹੀ ਜਾ ਕੇ ਆਖੀ ਸੇਵਾਦਾਰ ਨੇ ਸਾਧ ਸੰਗਤ ਜੀ, ਏਦਾਂ ਹੀ ਆਖ ਦਿੱਤਾ ਜਾ ਕੇ। ਮਹਾਰਾਜਾ ਰਣਜੀਤ ਸਿੰਘ ਸੀ ਉਸ ਵੇਲੇ, ਕੋਈ ਹੋਰ ਗੱਲ ਹੁੰਦੀ ਤੇ ਕਹਿੰਦੇ ਬਦਲ ਦਿਓ ਗ੍ਰੰਥੀ ਹੋਰ ਆ ਜਾਏਗਾ, ਕੋਈ ਫਰਕ ਨਹੀਂ ਪੈਂਦਾ। ਪਰ ਮਹਾਰਾਜਾ ਰਣਜੀਤ ਸਿੰਘ ਨੇ 7 ਵਜਨ ਕਰਕੇ ਮੰਨਿਆ, ਜੋੜਾ ਉੱਥੇ ਲਾਇਆ, ਪੈਦਲ ਚੱਲ ਕੇ ਹਰਿਮੰਦਰ ਸਾਹਿਬ ਪਹੁੰਚਿਆ। ਉਹਨੇ ਚੈਨੂੰ ਕਥਾ ਦੀ ਸਮਾਪਤੀ ਕਰਕੇ ਸਾਧ ਸੰਗਤ ਜੀ ਗਿਆਨੀ ਸੰਤ ਸਿੰਘ ਜੀ ਬਾਹਰ ਆ ਗਏ। ਦਰਬਾਰ ਸਾਹਿਬ ਨੂੰ ਜਾਂਦਿਆ ਪੁਲ ਦੇ ਉੱਤੇ ਟਾਕਰਾ ਹੋਇਆ, ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਬੁਲਾਈ। ਉਹਨਾਂ ਨੇ ਆਖਿਆ ਮਹਾਰਾਜਾ ਪਹਿਲਾਂ ਮਹਾਰਾਜ ਨੂੰ ਮੱਥਾ ਟੇਕ ਕੇ ਆਓ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਗਏ, ਨਾਲ ਗਏ ਗਿਆਨੀ ਸੰਤ ਸਿੰਘ ਜੀ। ਮਹਾਰਾਜ ਨੂੰ ਮੱਥਾ ਟੇਕਿਆ, ਪਰਿਕਰਮਾ ਕੀਤੀਆਂ, ਅੱਗੇ ਅੱਗੇ ਗਿਆਨੀ ਸੰਤ ਸਿੰਘ ਜੀ ਦੇ ਪਿੱਛੇ ਪਿੱਛੇ ਮਹਾਰਾਜਾ ਰਣਜੀਤ ਸਿੰਘ, ਰਸਤੇ ਚ ਕੋਈ ਗੱਲ ਨਹੀਂ ਕੀਤੀ। ਜਦੋਂ ਪਰਿਕਰਮਾ ਤੋਂ ਬਾਹਰ ਆ ਗਏ, ਉਸ ਵੇਲੇ ਆਖਿਆ ਵੀ ਲਓ ਫਿਰ ਪ੍ਰੇਮ ਨਾਲ ਦੁਬਾਰਾ ਫਤਿਹ ਬੁਲਾ ਕੇ, ਤੇ ਗਿਆਨੀ ਸੰਤ ਸਿੰਘ ਜੀ ਨੇ ਆਖਿਆ ਬਾਦਸ਼ਾਹ ਹੁਣ ਤੂੰ ਲੱਗ ਅੱਗੇ ਤੇ ਮੈਂ ਤੇਰੇ ਪਿੱਛੇ ਚੱਲਦਾ, ਦੱਸ ਕੀ ਗੱਲ ਆ? ਤੇ ਆਖਿਆ ਵੀ ਨਹੀਂ ਗਿਆਨੀ ਜੀ, ਮੇਰੇ ਕੋਲ ਭੁੱਲ ਹੋਈ, ਮੈਨੂੰ ਤੁਹਾਡਾ ਸੁਨੇਹਾ ਮਿਲ ਗਿਆ ਸੀ, ਤੁਸੀਂ ਤੇ ਅੱਗੇ ਤੁਸੀਂ ਲੱਗ ਸਕਦੇ ਜਾਂ ਮੈਂ ਅੱਗੇ ਨਹੀਂ ਲੱਗ ਸਕਦਾ। ਉਹਨਾਂ ਨੇ ਆਖਿਆ ਨਹੀਂ, ਜਿੱਥੇ ਤੇ ਮੇਰੇ ਮਾਲਕ ਦੀ ਹਜ਼ੂਰੀ ਸੀ, ਮੈਂ ਮਹਾਰਾਜ ਦਾ ਵਜ਼ੀਰ ਆ ਤੇ ਉੱਥੇ ਤੂੰ ਮੰਗਤਾ ਸਾਂ, ਉੱਥੇ ਮੈਂ ਹੀ ਅੱਗੇ ਲੱਗਣਾ ਸੀ ਤੇ ਮੈਂ ਅੱਗੇ ਲੱਗਿਆ, ਮੈਂ ਤੈਨੂੰ ਆਖਿਆ ਨਹੀਂ। ਪਰ ਹੁਣ ਮੈਂ ਆਪਣੇ ਗੁਰੂ ਦੀ ਹਜ਼ੂਰੀ ਤੋਂ ਬਾਹਰ ਆ ਗਿਆ ਤੇ ਤੂੰ ਬਾਦਸ਼ਾਹ ਤੇਰੇ ਰਾਜ ਦੀ ਆਗਿਆ ਸਮਝ ਲਾ, ਹੁਣ ਤੂੰ ਅੱਗੇ ਲੱਗ ਤੇ ਮੈਂ ਇੱਕ ਸਧਾਰਨ ਸੇਖਿਆ ਦੱਸ ਕੀ ਕਹਿਣਾ। ਤੇ ਉਸ ਵੇਲੇ ਬਾਦਸ਼ਾਹ ਨੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਉਹਨਾਂ ਦੇ ਚਰਨੀ ਹੱਥ ਲਾ ਕੇ ਆਖਿਆ ਸੀ ਭਾਈ ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ, ਜੇ ਗੁਰੂ ਦੀ ਹਜ਼ੂਰੀ ਵਿੱਚ ਸਾਧ ਸੰਗਤ ਜੀ ਭਾਵੇਂ ਕਿੱਡੀ ਫੇਮਸ ਪਰਸਨੈਲਿਟੀ ਆ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤਾਂ ਆ ਵੀ ਉਹਦਾ ਉੱਠ ਕੇ ਸਤਿਕਾਰ ਨਾ ਕੀਤਾ ਜਾਏ, ਜਕਾਰਾ ਛੱਡ ਦਿੱਤਾ ਜਾਏ ਤੇ ਉਹਦੇ ਵਿੱਚ ਸਾਰਾ ਕੁਝ ਆ ਜਾਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਵਿੱਚ ਸਾਧ ਸੰਗਤ ਜੀ ਇੱਕ ਸਨ ਪ੍ਰੇਮੀ, ਡੇਰੇ ਉਸ ਦੇ ਜਿੱਥੇ ਬਾਬਾ ਸ਼ਾਮ ਸਿੰਘ ਜਾਂ ਡੇਰਾ ਆਪਾਂ ਕਹਿੰਦੇ ਆਟਾ ਮੰਡੀ ਵਾਲਾ, ਜਿਨ੍ਹਾਂ ਨੇ 70 ਸਾਲ ਗੁਰੂ ਰਾਮਦਾਸ ਜੀ ਦੇ ਦਰ ਤੇ ਸਾਧ ਸੰਗਤ ਜੀ ਕੀਰਤਨ ਕੀਤਾ, ਭਾਈ ਸਰਬਜੀਤ ਸਿੰਘ ਜੀ, ਗੁਰਮੁਖ ਪਿਆਰੇ ਹੋਰ ਇੱਥੇ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਦਰ ਦੇ ਕੀਰਤਨੀਆਂ ਬੈਠੇ, ਨਮਸਕਾਰ ਉਹਨਾਂ ਸਾਰਿਆਂ ਨੂੰ। ਉਹ ਅਸਥਾਨ ਏਡਾ ਪਾਵਨ ਪਵਿੱਤਰ ਆ ਜਿੱਥੇ 70 ਸਾਲ ਕੀਰਤਨ ਕਰਨ ਵਾਲੇ ਬਾਬਾ ਸ਼ਾਮ ਸਿੰਘ ਨੂੰ ਜਿਨ੍ਹਾਂ ਨੇ ਪੜ੍ਹਾਇਆ ਸੀ, ਜਿਨ੍ਹਾਂ ਕੀਰਤਨ ਸਿਖਾਇਆ, ਉਹਨਾਂ ਦੇ ਕੋਲ ਇੱਕ ਵਾਰੀ ਉਹਨਾਂ ਦੇ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਲੇ ਗ੍ਰੰਥੀ ਸਿੰਘ ਨੇ ਸਾਧ ਸੰਗਤ ਜੀ ਜਿਹੜਾ ਸਵੇਰੇ ਪ੍ਰਕਾਸ਼ ਕਰਦਾ, ਨਿਤਨੇਮ ਕਰਦਾ, ਸ਼ਾਮ ਨੂੰ ਰਹਿਰਾ ਸਾਹਿਬ ਕਰਦਾ ਤੇ ਸੁਖ ਆਸਣ ਕਰਦਾ, ਉਹਨੇ ਆਖਿਆ ਸੀ ਮਹਾਂਪੁਰਸ਼ੋ ਜੇ ਆਗਿਆ ਹੋਵੇ ਮੈਂ ਦੁਪਹਿਰੇ ਵਿਹਲਾ ਤੇ ਪ੍ਰਕਰਮਾ 'ਚ ਜਾ ਕੇ ਰੋੜੀ ਕੋਟਾ ਵਾਂ, ਸੰਗਤਾਂ ਆਉਂਦੀਆਂ ਤੇ ਸੇਵਾ ਲੱਗੀ ਹੈ। ਉਹਨਾਂ ਕਿਹਾ ਜੀ ਸਦਕੇ ਕੋਟਿਆ, ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ, ਪਰ ਇੱਕ ਗੱਲ ਚੇਤੇ ਰੱਖੀ ਭਾਈ ਜਿਨ੍ਹਾਂ ਦੀ ਸੇਵਾ 'ਚ ਅਸੀਂ ਤੈਨੂੰ ਲਾਇਆ ਉੱਥੇ ਰੋੜੀ ਕੁੱਟਣ ਦੀ ਸੇਵਾ ਵੀ ਇਹਨਾਂ ਦੀ ਹੈ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਰਾਮਦਾਸ ਜੀ 'ਚ ਕੋਈ ਫਰਕ ਨਹੀਂ ਹੈ। ਇਹ ਚੇਤਾ ਰੱਖੀ ਵੀ ਜਿਹੜੀ ਸੇਵਾ ਤੂੰ ਕਰਦਾ ਉਹ ਵੀ ਸੇਵਾ ਓਡੀ ਮਹਾਨ ਹੈ, ਤੂੰ ਰੋੜੀ ਕੁੱਟਣ ਜਾ, ਅਸੀਂ ਵੀ ਪਰਿਕਰਮਾ ਧੋਣ ਵਾਸਤੇ ਜਾਂਦੇ ਹਾਂ ਤੇ ਆਸਾਂ ਦੀ ਵਾਰ ਵੀ ਸੁਣਦੇ ਜਾ ਕੇ, ਇਸ ਕਰਕੇ ਤੈਨੂੰ ਰੋਕਾਂਗੇ ਨਾ, ਪਰ ਭਾਵਨਾ ਗੁਰੂ ਰਾਮਦਾਸ ਜੀ ਦੇ ਦਰ ਵਾਲੀ ਗੁਰੂ ਗ੍ਰੰਥ ਸਾਹਿਬ ਜੀ 'ਚ ਬਣਾ ਲਾ, ਤੇਰੇ ਬੇੜੇ ਪਾਰ ਹੋ ਜਾਣਗੇ। ਪਾਤਸ਼ਾਹ ਜੀ ਨੇ ਦਸਵੇਂ ਪਾਤਸ਼ਾਹ ਸਾਧ ਸੰਗਤ ਜੀ ਆਪਣੇ ਸਿੰਘਾਸਨ ਤੇ ਟਿਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਜਿਸ ਵੇਲੇ ਸਾਨੂੰ ਬਾਂਹ ਪਾਈ ਨਾ, ਸਾਡੀ ਬਾਂਹ ਪਾਈ ਨਾ ਗੁਰੂ ਸਾਹਿਬ ਨੂੰ, ਉਸ ਵੇਲੇ ਬਚਨ ਕੀਤੇ ਸਨ ਮਤ ਜੀ ਕਹਿ ਕੇ ਗਏ, ਕਹਿੰਦੇ ਵੀ ਉਸ ਵੇਲੇ ਉਹਨੇ ਆਖਿਆ ਸੀ ਏਕ ਰੂਪ ਤਿੰਨ ਗੁਣ ਤੇ ਪਰੈ, ਨੇਤ ਨੇਤ ਜੇ ਨਿਗਮ ਉਚਰੈ, ਇੱਕ ਇਹ ਹੀ ਸਰੂਪ ਸਾਡਾ ਆਨੰਦ ਲਾਲ ਤੇ ਦੂਜਾ ਸਾਡਾ ਸਰੂਪ ਆਖਿਆ ਸੀ ਦੂਸਰ ਰੂਪ ਗ੍ਰੰਥ ਜੀ ਜਾਣ, ਤਿੰਨ ਕੇ ਅੱਗ ਮੇਰੇ ਕਰਮਾਣ, ਜੋ ਸਿੱਖ ਮੁਝ ਦਰਸ਼ਨ ਕੀ ਚਾਹੇ ਦਰਸ਼ਨ ਕਰੈ ਗ੍ਰੰਥ ਜੀ ਆਹੇ, ਜੋ ਮੁਝ ਬਚਨ ਸੁਣਨ ਕੀ ਚਾਹੇ ਗ੍ਰੰਥ ਜੀ ਪੜਿਆ ਸੁਣਿਆ ਚਿੱਤ ਲਾਏ, ਮੇਰੇ ਨਾਲ ਬਚਨ ਕਰਨੇ ਆ ਤੇ ਮਨ ਦੇ ਪ੍ਰੇਮ ਨਾਲ ਗੁਰੂ ਕੀ ਬਾਣੀ ਪੜ੍ਹੇ। ਹੁਣ ਗੁਰੂ ਕੀ ਬਾਣੀ ਨੂੰ ਸਾਧ ਸੰਗਤ ਜਿੰਨੀ ਦੇਰ ਸਾਡਾ ਹਿਰਦਾ ਸਪਰਸ਼ ਨਹੀਂ ਕਰਦਾ, ਮਾਫ ਕਰ ਦੇਣਾ, ਉਨੀ ਦੇਰ ਆਪਾਂ ਨੂੰ ਪੂਰਾ ਰੰਗ ਨਹੀਂ ਜੇ ਲੱਗਦਾ। ਤੇ ਸਾਡੇ ਹਿਰਦੇ ਵਿੱਚ ਗੁਰੂ ਕੀ ਬਾਣੀ ਪ੍ਰਵੇਸ਼ ਕਿਵੇਂ ਕਰੇ, ਉਹਦੇ ਲਈ ਵਿਦਵਾਨਾਂ ਨੇ ਤਿੰਨ ਰਸਤੇ ਸਾਧ ਸੰਗਤ ਜੀ ਦੱਸੇ ਆ, ਤਿੰਨ ਵਿਧੀਆਂ। ਉਹ ਕਹਿੰਦੇ ਨੇ ਅੱਖਾਂ ਨਾਲ ਦਰਸ਼ਨ ਕੀਤੇ ਆ, ਰੋਸਨਾ ਨਾਲ ਗੁਰੂ ਕੀ ਬਾਣੀ ਪੜਿਆ, ਤੇ ਕੰਨਾਂ ਨਾਲ ਮਹਾਰਾਜ ਜੀ ਦੇ ਬਚਨ ਸੁਣਿਆ। ਗੁਰਬਾਣੀ ਹਿਰਦੇ ਵਿੱਚ ਪ੍ਰਵੇਸ਼ ਕਰੇਗੀ ਕਿਵੇਂ ਕਰੇਗੀ? ਆਪਾਂ ਅੱਖਾਂ ਨਾਲ ਸਾਧ ਸੰਗਤ ਜੀ ਕੋਈ ਚੀਜ਼ ਪੜ੍ਹਦੇ ਹੋਈਏ, ਆਮ ਲਿਖਤ, ਉਸ ਲਿਖਤ ਦੇ ਵਿੱਚ ਕੁਝ ਆਪਣੇ ਇਸ਼ੂ ਦੇ ਵਿਰੁੱਧ ਲਿਖਿਆ ਹੋਵੇ, ਬੰਦਾ ਮੂੰਹੋਂ ਬਿਲਕੁਲ ਨਾ ਬੋਲੇ, ਸਿਰਫ ਅੱਖਾਂ ਨਾਲ ਅੱਖਰ ਪੜ੍ਹਦਾ ਤੇ ਉਹਨੂੰ ਗੁੱਸਾ ਆਉਂਦਾ ਜਾਵੇਗਾ, ਅੱਖਾਂ ਲਾਲ ਹੁੰਦੀਆਂ ਤੇ ਬੁੱਲ ਫਰਕਣ ਲੱਗ ਪੈਂਦੇ ਆ। ਅੱਖਾਂ ਨਾਲ ਪੜ੍ਹੇ ਉਹਨਾਂ ਅੱਖਰਾਂ ਦਾ ਉਹਦੇ ਸਰੀਰ ਤੇ ਮਨ ਤੇ ਤਨ ਤੇ ਅਸਰ ਹੋ ਰਿਹਾ। ਤੇ ਜੇ ਗੁਰੂ ਸਾਹਿਬ ਜੀ ਦੀ ਬਾਣੀ ਕੋਈ ਸਿੱਖ ਪੜ੍ਹਦਾ ਹੋਵੇ, ਬੜੇ ਬੜੇ ਸਾਧ ਸੰਗਤ ਜੀ ਚਿੱਠੀ ਸੁਰਤ ਵਾਲੇ ਮੂੰਹੋਂ ਭਾਵੇਂ ਨਹੀਂ ਬੋਲਦੇ, ਪਰ ਅੱਖਾਂ ਨਾਲ ਗੁਰਬਾਣੀ ਦਾ ਰਸ ਲੈਂਦੀ ਆ ਤੇ ਇੱਕ ਇੱਕ ਅੱਖਰ ਦਾ ਅਸਰ ਉਹਨਾਂ ਦੇ ਉੱਤੇ ਹੋ ਰਿਹਾ ਹੁੰਦਾ, ਭਾਵੇਂ ਮੂੰਹੋਂ ਨਹੀਂ ਬੋਲਦੇ। ਆਪਾਂ ਕੋਈ ਲਿਖਤ ਪੜ੍ਹਦੇ ਆ, ਉਹਦੇ ਵਿੱਚ ਸਾਧ ਸੰਗਤ ਜੀ ਕੋਈ ਵਿਸ਼ੇ ਕਾਰ ਕਿ ਸੰਸਾਰੀ ਰੰਗ ਤਮਾਸ਼ਿਆਂ ਦੀ ਗੱਲ ਹੋਵੇ, ਬੰਦਾ ਮੂੰਹ ਬੋਲ ਕੇ ਨਹੀਂ ਪੜ੍ਹਦਾ, ਸਿਰਫ ਅੱਖਾਂ ਨਾਲ ਪੜ੍ਹ ਰਿਹਾ ਤੇ ਧਿਆਨ ਉਹਦੇ ਵਿੱਚ ਹੈ, ਉਹਦੇ ਮਨ ਤਨ ਦੇ ਅਸਰ ਕਰੇਗੀ। ਕਹਿੰਦੇ ਇੱਕ ਟੀਕਾ ਹੈ, ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਭਾਵ ਗੁਰੂ ਦੀ ਬਾਣੀ ਪੜ੍ਹਨੀ ਭਾਵੇਂ ਮੂੰਹ ਨਹੀਂ ਬੋਲਣਾ, ਪਰ ਅੱਖਾਂ ਨਾਲ ਇੱਕ ਇੱਕ ਅੱਖਰ ਦੇ ਭਾਵ ਨਾਲ ਦਰਸ਼ਨ ਕਰਨੇ ਤੁਹਾਡੇ ਹਿਰਦੇ ਚ ਉਤਰ ਜਾਵੇਗੀ। ਦੂਜਾ ਉਹਨਾਂ ਨੇ ਸਾਧਨ ਦੱਸਿਆ, ਕਹਿੰਦੇ ਸੁਣਨਾ, ਕੋਈ ਐਸਾ ਕਾਰਨ ਹੋਵੇ ਆਪਾਂ ਦਰਸ਼ਨ ਨਹੀਂ ਕਰ ਸਕੇ, ਬਾਣੀ ਆਪਣੇ ਕੋਲ ਪੜ੍ਹਨ ਵਾਸਤੇ ਕੋਈ ਗੁਰਦਾ ਸਾਹਿਬ ਪੋਥੀ ਨਹੀਂ, ਪਰ ਤੁਹਾਨੂੰ ਬਾਣੀ ਕੰਠ ਹੈ ਤੇ ਪ੍ਰੇਮ ਨਾਲ ਕੰਠੋਂ ਬਾਣੀ ਪੜ੍ਹੋ, ਰਸਨਾ ਨਾਲ ਪੜ੍ਹਨ ਕਰਕੇ ਵੀ ਉਹ ਮਨ ਤੇ ਤਨ ਚ ਪ੍ਰਵੇਸ਼ ਕਰੇਗੀ, ਤੁਹਾਡੇ ਹਿਰਦੇ ਨੂੰ ਸਪਰਸ਼ ਕਰੇਗੀ। ਤੇ ਤੀਜੀ ਵਿਧੀ ਦੱਸੀ ਉਹਨਾਂ ਨੇ ਸਾਧ ਸੰਗਤ ਜੀ ਸੁਣਨ ਕਰਕੇ, ਪਰ ਜੇ ਤੁਸੀਂ ਪੜ੍ਹ ਵੀ ਨਹੀਂ ਸਕਦੇ, ਬਾਣੀ ਵੀ ਕੰਠ ਨਹੀਂ, ਦਰਸ਼ਨਾਂ ਦਾ ਵੀ ਕੋਈ ਸਾਧਨ ਨਹੀਂ ਹੋ ਸਕਿਆ, ਤੇ ਫਿਰ ਕੰਨਾਂ ਨਾਲ ਗੁਰੂ ਦੀ ਬਾਣੀ ਮਹਾਰਾਜ ਦੀ ਉਸਤ ਪਰਮੇਸ਼ਰ ਦੀ ਵਡਿਆਈ ਸੁਣੋ, ਕੰਨਾਂ ਨਾਲ ਵੀ ਸਾਧ ਸੰਗਤ ਜੀ ਸੁਣੀ ਹੋਈ ਬਾਣੀ ਤੁਹਾਡੇ ਹਿਰਦੇ ਚ ਪ੍ਰਵੇਸ਼ ਕਰ ਜਾਵੇਗੀ। ਉਸ ਗੁਰੂ ਦੀ ਬਾਣੀ ਦਾ ਅੱਜ 300 ਸਾਲਾਂ ਤੁਸੀਂ ਸਾਰੀਆਂ ਸੰਗਤਾਂ ਮਨਾ ਰਹੇ ਜੇ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਨੀ ਚਾਹੁੰਦੇ ਆ, ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੀ ਬਾਣੀ ਸਾਡੇ ਹਿਰਦਿਆਂ ਵਿੱਚ ਪ੍ਰਵੇਸ਼ ਕਰ ਦੇਣ, ਉਹ ਬਾਣੀ ਸਾਧ ਸੰਗਤ ਜੀ ਸਾਡੇ ਹਿਰਦੇ ਦੇ ਮੂੰਹ ਪਰਸ ਜਾਵੇ। ਮਹਾਰਾਜ ਦੇ ਬਚਨ ਤੁਸੀਂ ਸਾਰੇ ਪੜ੍ਹਦੇ, ਸਾਧ ਸੰਗਤ ਜੀ ਤੇ ਗੁਰਮੁਖ ਬੈਠੇ ਦੇ ਸਾਰੇ ਬਾਣੀ ਵਿੱਚ ਸ਼ਰਧਾ ਰੱਖਣ ਵਾਲੇ, ਹਜ਼ੂਰ ਨੇ ਆਖਿਆ ਸੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਸੋ ਨਿਮਖ ਦਾ ਮਨ ਤੇ ਟਾਰੀ ਵੇ। ਫਿਰ ਅੱਗੇ ਜਾ ਕੇ ਬਚਨ ਕੀਤਾ, ਕਹਿੰਦੇ ਨੇ ਦਰਸ਼ਨ ਪਰਸਨ ਸਰਸਨ ਹਰਸਨ, ਦਰਸ਼ਨ ਕਿਵੇਂ? ਮਹਾਰਾਜ ਦੇ ਦਰਸ਼ਨ ਕਰਨੇ, ਗੁਰੂ ਕੀ ਬਾਣੀ ਪੜ੍ਹਨੀ ਸੁਣਨੀ, ਤੇ ਫਿਰ ਕਹਿੰਦੇ ਨੇ ਉਹਦੇ ਨਾਲ ਹੋਵੇਗਾ ਕੀ? ਫਿਰ ਉਹਨੂੰ ਪਰਸਣਾ, ਜਦੋਂ ਸਰਧਾ ਨਾਲ ਦਰਸ਼ਨ ਕਰਦੇ ਆ ਨਾ, ਨੇਤਰਾਂ ਨਾਲ ਬਾਣੀ ਪੜ੍ਹਨੀ ਜਾਂ ਬੋਲ ਚ ਪੜ੍ਹਨੀ ਜਾਂ ਕੰਨਾਂ ਨਾਲ ਸੁਣਨੀ, ਫਿਰ ਸਾਧ ਸੰਗਤ ਜੀ ਹਿਰਦੇ ਨੂੰ ਪਰਸੇਗੀ, ਫਿਰ ਦਿਲ ਪ੍ਰਵੇਸ਼ ਕਰੇਗੀ ਤੇ ਉਹਦੇ ਨਾਲ ਕੀ ਹੋਵੇਗਾ? ਸਰਸਨ ਹਰਸਨ, ਖਿੜ ਜਾਵੇਗਾ ਮਨ ਤੇ ਤਨ। ਸਾਧ ਸੰਗਤ ਜੀ ਮਨ ਤਨ ਕਰਕੇ ਗੁਰੂ ਕੀ ਬਾਣੀ ਮਨ ਨੂੰ ਖੇੜਾ ਬਖਸ਼ ਦੇਵੇਗੀ, ਗੁਰੂ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਨ ਮਾਤਰ ਤੋਂ ਹੀ। ਮਹਾਰਾਜ ਦੇ ਬਚਨ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਉਹਨਾਂ ਨੇ ਸੁਣਾਏ, ਪਿਓ ਦਾਦੇ ਦਾ ਕੋਲ ਬਿਠਾ ਖਜਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਰ ਕਸ਼ੂਰਾ ਮੋਲ, ਭਰੇ ਆ ਭੰਡਾਰ ਅਕੂਟ ਅਤੋਲ, ਖਾਵੇ ਖਰਚਾ ਰਲ ਮਿਲ ਭਾਈ, ਟੋੜ ਨਾ ਆਵੇ ਵਾਧੂ ਜਾਈ ਤੇ। ਪਰ ਆਪਣੇ ਅੰਦਰ ਆਪਾਂ ਝਾਤੀ ਮਾਰਨੀ ਹੈ ਭਾਈ, ਯਕੀਨ ਹੈ ਸਾਨੂੰ ਗੁਰੂ ਸਾਹਿਬ ਤੇ, ਜੇ ਯਕੀਨ ਹੈ ਤੇ ਫਿਰ ਠੋਕਰਾਂ ਖਾਣ ਦੀ ਲੋੜ ਕੋਈ ਨੀ। ਜੇ ਅੱਜ ਆਪਾਂ ਨੂੰ ਯਕੀਨ ਹੋਵੇ ਤੇ ਸਿਰਫ ਗੁਰੂ ਤੇ ਵਿਸ਼ਵਾਸ ਰੱਖੇ ਸਾਧ ਸੰਗਤ ਜੀ ਤੇ ਕਿਸੇ ਦੀ ਕੀ ਪਾ ਰਹੇ ਆ ਭਾਈ, ਗੁਰੂ ਸਾਹਿਬ ਦਾ ਭੇਸ ਬਣਾ ਕੇ ਸਿੱਖਾਂ ਦੀ ਛਾਤੀ ਤੇ ਚੜ੍ਹਦੇ, ਸਿਰਫ ਇਸੇ ਕਰਕੇ ਉਹਨਾਂ ਨੂੰ ਪਤਾ ਵੀ ਇਹ ਅੱਡੋ ਅੱਡ ਲਿਖ ਕਰਦੇ ਆ, ਕਿ ਗੱਲਾਂ ਯਕੀਨ ਦੀਆਂ ਕਰਦੇ ਆ ਪਰ ਯਕੀਨ ਵਾਲੀ ਗੱਲ ਕੋਈ ਨੀ। ਜੇ ਯਕੀਨ ਹੋਵੇ ਤੇ ਸਿੰਘ ਸਾਹਿਬ ਜੀ ਨੇ ਆਖਿਆ ਸੀ ਪੰਜਵੇਂ ਪਾਤਸ਼ਾਹ ਤਾਂ ਮਹਾਰਾਜ ਦਾ ਸਰੂਪ ਨੰਗੇ ਚਰਨੀ ਲੈ ਗਿਆ, ਭਲਾ ਸਰੂਪ ਵੀ ਨਹੀਂ ਸਿਰਫ ਪੋਥੀਆਂ। ਤੇ ਆਪਾਂ ਸਾਧ ਸੰਗਤ ਜੀ ਗੱਲਾਂ ਕਰੀਏ ਵੀ ਜੇ ਲੋੜ ਪਵੇ ਤੇ ਜੋੜਾ ਪਾ ਲਓ, ਕਿਉਂ? ਕਿਉਂ ਜੀ ਗੁਰੂ ਸਾਹਿਬ ਨੇ ਲੇ ਪਿਆ। ਮੈਂ ਪੁੱਛਦਾ ਗੁਰੂ ਸਾਹਿਬ ਉਦਣ ਨੀ ਸੀ ਲੇ ਪਿਆ ਜਦੋਂ ਤੱਤੀ ਲੋਹ ਦੇ ਵਿੱਚ ਸਨ, ਮਹਾਰਾਜ ਉਦਣ ਵੀ ਨਰੇਬ ਸਨ ਤੇ ਕਹਿੰਦੇ ਸਨ ਤੇਰਾ ਕੀ ਆ ਮੀਠਾ ਲੱਗ ਗਿਆ, ਜੇ ਨਰੇਬ ਭਾਵੇ ਤੇ ਹਾਲ ਪਾਰਿਆ ਕਰਦਾ। ਆਪਾਂ ਕਹਿੰਦੇ ਮਹਾਰਾਜ ਨਰੇਬ ਆ ਜੀ, ਚੌਲ ਕਰਨ ਦੀ ਲੋੜ ਹੀ ਕੋਈ ਨੀ, ਇਹ ਕਰਨਾ ਆਪਾਂ ਕਦੋਂ ਕਰਨੀ ਹੈ? ਬ੍ਰਹਮਵਾਦ ਆ। ਪਿਛਲੇ ਸਾਲ ਮੈਂ ਅਮਰੀਕਾ ਵਿੱਚ ਸਾਂ, ਇੱਕ ਗੁਰੂ ਦਾ ਸਿੱਖ ਸਟੇਜ ਤੋਂ ਬੋਲਿਆ, ਕਹਿੰਦਾ ਇੰਨੀ ਚੌਲ ਲੈ ਕੇ ਮਹਾਰਾਜ ਦੇ ਸਰੂਪ ਤੇ ਆਏ ਹੋ, ਕਰੀ ਜਾਂਦੇ ਜੇ ਸਿੱਧਾ ਬ੍ਰਹਮਵਾਦ ਉਹ ਸਿੱਖੋ, ਤੁਹਾਨੂੰ ਇਹ ਸ਼ਬਦ ਭੁੱਲ ਗਿਆ? ਗਗਨ ਖਾਲ ਰਾਮਚੰਦ ਦੀਪਕ ਬਲੇ ਤਾਰਕਾ ਮੰਡਲ ਜਗ ਮੋਤੀ, ਧੂਪ ਮਾਲਾ ਲੋ ਪਵਨ ਚਵਰੋ ਕਰੇ, ਕਹਿੰਦਾ ਚੌਲ ਤੇ ਹਵਾ ਹੀ ਕਰੀ ਜਾਂਦੀ ਆ। ਤੇ ਗੁਰੂ ਨਾਨਕ ਦੇਵ ਜੀ ਦੇ ਬਚਨ ਉਚਾਰੇ, ਤੁਸੀਂ ਚੌਲ ਨਿੱਕੀ ਜੀ ਲੈ ਕੇ ਮਹਾਰਾਜ ਤੇ ਕਰਦੇ ਜੇ, ਤੁਸੀਂ ਕਿੱਥੋਂ ਮਹਿਮ ਪਾਲ ਲਿਆ? ਤੇ ਫਿਰ ਉਸ ਵੇਲੇ ਸਾਧ ਸੰਗਤ ਜੀ ਕੋਈ ਸੰਗਤਾਂ ਨੇ ਆਖਿਆ ਵੀ ਤੁਹਾਨੂੰ ਕੁਝ ਬੋਲਣਾ ਚਾਹੀਦਾ, ਹਾਲਾਂ ਮੈਂ ਪਹਿਲੇ ਕਹੇ ਕਿਸੇ ਵੀ ਸਾਧ ਸੰਗਤ ਜੀ ਪ੍ਰਚਾਰਕ ਦੀ ਗੱਲ ਕਦੀ ਰੱਦ ਨਹੀਂ ਕੀਤੀ ਕਿ ਮੇਰਾ ਸੁਭਾਅ, ਪਰ ਉਸ ਵੇਲੇ ਫਿਰ ਮੈਨੂੰ ਬੋਲਣਾ ਪਿਆ, ਉਹ ਬੇਖਾ ਸੀ ਗੁਰੂ ਕਾ ਸਿੱਖ। ਮੈਂ ਕਿਹਾ ਸਾਧ ਸੰਗਤ ਜੀ ਮੈਂ ਬੋਲਦਾ ਰਹਾਂ ਪਰ ਗੱਲ ਗੁਰੂ ਦੇ ਸਤਿਕਾਰ ਦੀ ਆ ਗਈ ਤੇ ਹੁਣ ਮੈਂ ਇਸੇ ਸਿੱਖ ਨੂੰ ਪੁੱਛਦਾ ਤੇ ਕਹਿੰਦਾ ਤੇ ਇਹੀ ਚਾਹੁੰਦਾ ਕਿ ਮਹਾਰਾਜ ਤਿਉਂ ਕਰਨ ਦਾ ਕੀ ਲਾਭ ਹੈ, ਬ੍ਰਾਹਮਣਵਾਦ ਹੈ। ਮੈਂ ਇਸ ਗੁਰੂ ਦੇ ਸਿੱਖ ਨੂੰ ਪੁੱਛਦਾ ਜਵਾਬ ਦੇ ਕਿ ਕੰਜੀ ਦਾ ਪਾਸ਼ਾ ਸੀਸ ਉੱਤੇ ਚੌਂਕ ਹੁੰਦਾ ਸੀ ਕਿ ਨਹੀਂ, ਉਦੋਂ ਇਸੀ ਪਾਵਨ ਚਲ ਕਰਦੀ ਮਹਾਰਾਜ ਨੇ ਸੀ ਸ਼ਬਦ ਚੇਤੇ ਗੁਰੂ ਨਾਨਕ ਦੇਵ ਜੀ ਵਾਲਾ। ਜੇ ਭਾਈ ਕੀਰਤੀਆ ਦਸਵੇਂ ਪਾਤਸ਼ਾਹ ਤੇ ਚੌਰ ਕਰ ਸਕਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਸਵੇਂ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਮੇਰਾ ਨੂੰ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੇ ਚੌਰ ਕਿਉਂ ਨਹੀਂ ਹੋਣੀ ਚਾਹੀਦੀ। ਫਿਰ ਕੁੱਲ ਸਾਧ ਸੰਗਤ ਜੀ ਚੌਰ ਹੋਣੀ ਚਾਹੀਦੀ ਹੈ ਤੇ ਮਹਾਰਾਜ ਨੇ ਆਖਿਆ ਦੂਸਰ ਰੂਪ ਗ੍ਰੰਥ ਜੀ ਜਾਣ ਤਿੰਨੇ ਅੰਗ ਮੇਰੇ ਕਰਮਾਨ। ਜਿਹੜਾ ਸਿੱਖ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ, ਮੇਰੇ ਦਰਸ਼ਨ ਕਰਨੇ ਚਾਹੁੰਦਾ, ਜਿਸ ਸਿੱਖ ਦਾ ਇਹ ਇਰਾਦਾ ਹੈ ਉਹਦੀ ਦ੍ਰਿੜਤਾ ਵੀ ਕਰਦੀ ਤਾਂ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠਣਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਸਾਧ ਸੰਗਤ ਜੀ ਆਪਾਂ ਲਾਹ ਪਾ ਲੈ ਸਕਦੇ ਹਾਂ ਜੇ ਅੰਦਰ ਯਕੀਨ ਹੈ ਤੇ। ਨਹੀਂ ਤੇ ਮਾਫ਼ ਕਰਨਾ, ਨਹੀਂ ਮਹਾਰਾਜ ਦੇ ਬਚਨੇ ਜਾ ਕੇ ਮਨ ਗੁਰ ਕੀ ਪ੍ਰਤੀਤ ਫਿਰ ਸਜਾਣੇ ਆਵੇ ਹਰ ਪ੍ਰਭ ਜੀ ਤੇ ਇਹ ਭਰੋਸਾ, ਇਹ ਦ੍ਰਿੜ ਨਿਸ਼ਚਾ, ਇਹ ਅਟਲ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣਾ ਪਵੇਗਾ। ਪਰ ਇਹਨਾਂ ਤੋਂ ਉੱਤੇ ਸਾਧ ਸੰਗਤ ਜੀ ਕੋਈ ਨੀ। ਇਸ ਲਈ ਮੈਂ ਕਹਿੰਦਾ ਕਿ ਮੈਂ ਸਿੱਖਿਆ ਜਾਂ ਸਿੱਖਾਂ ਦੇ ਘਰ ਜਾਣ ਪਿਆ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨਾ ਤਾਂ ਕਹਿੰਦਾ ਪੰਜਵੇਂ ਪਾਤਸ਼ਾਹ ਦੇ ਬਚਨਾ ਕਰਕੇ ਕਹਿੰਦਾ। ਹਜ਼ੂਰ ਨੇ ਆਖਿਆ ਸੀ ਸਭ ਤੋਂ ਵੱਡਾ ਸਤਿਗੁਰ ਨਾਨਕ ਜੇ ਕਲ ਰਾਖੀ ਮੇਰੀ। ਸਭ ਤੋਂ ਵੱਡਾ ਕਿਉਂ ਆਖਿਆ? ਸਭ ਸਤਿਕਾਰਯੋਗ ਹੈ ਕਿਸੇ ਉੱਤੇ ਕਿੰਤੂ ਨਹੀਂ, ਪਰ ਸਾਧ ਸੰਗਤ ਜੀ ਸਾਰਿਆਂ ਦਾ ਮੁੱਲ ਆਪੋ ਆਪਣੀ ਥਾਂ ਤੇ। ਜੇ ਇੱਕ ਬਚਨ ਕਹਿ ਕੇ ਹੁਣ ਫਤਿਹ ਬੁਲਾਉਣੀ ਹੈ, ਨੋਟ ਪੰਜਾਹਾਂ ਦਾ ਵੀ ਹੁੰਦਾ, ਤੁਸੀਂ ਸਿਆਣੇ ਜੇ ਵੀਹਾਂ ਦਾ ਵੀ ਆ, ਇੱਥੇ ਦਸ ਦਾ ਵੀ ਆ, ਪੰਜ ਦਾ ਵੀ ਆ, ਦੋ ਦਾ ਵੀ ਆ, ਇੱਕ ਦੇ ਇੱਕ ਦਾ ਵੀ ਆ, ਤੇ ਮਾਰਕੀਟ ਵਿੱਚ ਸਾਰੇ ਚੱਲਦੇ ਆ, ਮੁੱਲ ਸਾਰਿਆਂ ਦਾ ਪੈਂਦਾ, ਸ਼ੋਪਿੰਗ ਸਾਰਿਆਂ ਨਾਲ ਕਰ ਸਕਦੇ ਜੇ। ਪਰ ਮਾਫ਼ ਕਰਨਾ, ਪੰਜਾਂ ਦਾ ਨੋਟ ਦਸਾਂ ਦਾ ਮੁਕਾਬਲਾ ਕਦੀ ਨਹੀਂ ਜੇ ਕਰ ਸਕਦਾ, ਦਸਾਂ ਦੇ ਨੇ ਵੀਹਾਂ ਦਾ ਮੁਕਾਬਲਾ ਨਹੀਂ ਕਰਨਾ ਤੇ ਵੀਹਾਂ ਵਾਲਾ ਪੰਜਾਹਾਂ ਵਾਲੇ ਦੀ ਥਾਂ ਕਦੀ ਨਹੀਂ ਲੈ ਸਕਦਾ। ਜੇ ਪੰਜਵੇਂ ਪਾਤਸ਼ਾਹ ਕਹਿ ਗਏ ਸਭ ਤੇ ਵੱਡਾ ਸਤਿਗੁਰੂ ਨਾਨਕ ਤੇ ਇਹਦਾ ਅਰਥ ਹੈ ਵੀ ਕੋਈ ਸਿਧਾਂਤ ਹੈ, ਸਿਧਾਂਤ ਕਰਕੇ ਵੱਡੇ ਆ, ਪਟਵਾਰੀਆਂ ਦੇ ਘਰ ਜੰਮੇ ਕਰਕੇ ਵੱਡੇ ਨਹੀਂ, ਮਹਿਤਾ ਕਾਲੂ ਜੀ ਦੇ ਪੁੱਤਰ ਹੋਣ ਕਰਕੇ ਵੱਡੇ ਨਹੀਂ, ਸਰੀਰ ਕਰਕੇ ਵੱਡੇ ਨਹੀਂ, ਭਾਰ ਕਰਕੇ ਭਾਰੇ ਨਹੀਂ, ਇਸ ਕਰਕੇ ਵੱਡੇ ਆ ਵੀ ਸਾਧ ਸੰਗਤ ਜੀ ਜਿੱਥੇ ਆਪਾਂ ਅਵਤਾਰਾਂ ਦਾ ਨਿਰਣਾ ਕਰਾਂਗੇ ਉਹ ਦੀਵਾਨਾਂ ਦੀ ਦਿੱਤ ਸਿੱਧ ਕਰ ਦੇਗੀ ਵੀ ਗੁਰੂ ਸਾਹਿਬ ਜੀ ਵੱਡੇ ਆ ਤੇ ਜੇ ਸਭ ਤੋਂ ਵੱਡੇ ਆ ਤੇ ਇਹਨੂੰ ਵੱਡਾ ਸਾਨੂੰ ਕੋਈ ਦਿਸਣਾ ਨਹੀਂ ਚਾਹੀਦਾ। ਜੇ ਗੁਰੂ ਸਾਹਿਬ ਤੋਂ ਵੱਡਾ ਕੋਈ ਦਿਸਦਾ ਤੇ 300 ਸਾਲਾਂ ਮਨਾਇਆ ਕਿਸੇ ਅਰਥ ਨਹੀਂ ਜੇ, ਫਿਰ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਨੂੰ ਦਿਸਦਾ, ਪਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੈ ਕੋਈ ਨਹੀਂ। ਇੰਨੀ ਕੁ ਬੇਨਤੀ ਸਾਧ ਸੰਗਤ ਜੀ ਪ੍ਰਵਾਨ ਕਰਨੀ, ਉਵੇਂ ਪ੍ਰਬੰਧਕਾਂ ਦਾ ਹੁਕਮ ਮੰਨਿਆ, ਜਿੱਥੇ ਸਿੰਘ ਸਾਹਿਬ ਜੀ ਬੋਲ ਗਏ ਉੱਥੇ ਸਾਧ ਸੰਗਤ ਜੀ ਕੀ ਬੋਲਣਾ ਸੀ। ਪਰ ਚਲੋ ਇਹ ਸੰਗਤ ਦਾ ਹੁਕਮ ਹੁੰਦਾ, ਸੰਗਤ ਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਸਾਧ ਸੰਗਤ ਜੀ ਉਹਨਾਂ ਦਾ ਹੁਕਮ ਸਿਰ ਮੱਥੇ ਤੇ ਮੰਨਿਆ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਚ ਨਿਸ਼ਚਾ ਲਿਆਉਣ ਦਾ ਯਤਨ ਕਰਨਾ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।